जन नानक भगत दर तुल ब्रह्म संसार एक जी क्या बखाने। एक जी क्या बखाने हक बल बल हक बल 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 सद बल 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 सद बल 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 सद बल सगल भवन धारे सगल भवन धारे एक थे किए बिस्थारे सगल भवन धारे सगल भवन धारे एक थे किए बिस्थारे एक थे किए बिस्थारे पूर रहे सर्ब में पूर रहे ओ सर्ब में आप है निरारे आप है निरारे निरारे हाक बल बल हाक बल 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 सद बल हार बल बल सद बल हारे बल बल सद बल हारे हर गुण नाही अंत पारे हर गुण नाही अंत पारे जी जंत सब थारे जी जंत सब थारे सगल को दाता सगल को दाता एक मुरारे शगन का दाता सगल को दाता एक अलख मुरार एक अलख मुरारे मुरारे हाक बल बल हाक बल 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 सद बल हा बल बल सत बल 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 सत बल आप ही धारे आप ही धारण धारे कुदरत है दिखारे कुदरत है दिखारे आप ही धरन धारे आप ही धरन धारे कुदरत है दिखारे बरन चेहन नाही बरन चेहन नाही बरन चेहन नाही मुख नाम सारे मुख नाम सारे मसारे बल बल हाक बल 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 सद बल हा बल बल सद बल हा जन नानक भगत घर तुल ब्रह्म संसार जन नानक भगत दर तुल ब्रह्म संसार एक जी क्या बखाने एक जी क्या बखाने हाक बल बल हाक बल 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 सद बल हा बल बल सद बल हा हाक बल 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 सद बल हारी हाक बल 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 सद बल हारी सगल भवन धारे सगल भवन धारे एक कहे थे कि ये बिस्थारे एक थे कि ये बिस्थारे सगल भवन धारे पूर रहो सर्व में पूर रहो सर्व में आप है निरारे आप है निरारे अपनी कुदरत अपनी कुदरत सगल भवन धारे आप ही ने आप साजे आप ही ने आप साजे आप ही ने रचियो नाम दुई कुदरत साजिए सगल भवन धारे दुई कुदरत साजिए कर आसन पूर रहो सर्व में कर आसन निर्गुण आप निर्गुण आप सर्गुण भी ओही एक जी क्या बखाने निर्गुण आप सरगुण भी ओही कलाधार जिन सगली मोही अपने चरित प्रभ आप बनाए अपने चरित प्रभ आप बनाए अपनी कीमत आपे पाए हर बिन दूजा नहीं कोई हर बिन दूजा नहीं कोई सर्व निरंतर पूर रहो सर्व में सर्व निरंतर एको सोए एक जी क्या बखाने सगल भवन धारे जो कुछ भी दिसद जो कुछ भी नजर पैंदा जिन्हू संसार आखना जिन्हू ब्रह्मांड आखना ਇਹਦਾ ਨਾਂ ਬ੍ਰਹਿਮੰਡ ਹੈ ਹੀ ਇਸ ਲਈ ਕਿਉਂਕਿ ਹੇ ਬ੍ਰਹਮ ਤੇਰੀ ਪੈਦਾਇਸ਼ ਹੈ, ਬ੍ਰਹਮੰਡ ਹੈ, ਤੇਰਾ ਸਿਰਜਿਆ ਹੋਇਆ ਹੈ, ਤੂੰ ਇੱਕ ਨੇ ਸਾਰਾ ਵਿਸਥਾਰ ਕੀਤਾ। ਜੋ ਕੁਝ ਵੀ ਵਿਸਥਾਰ ਹੈ, ਇਸੇ ਲਈ ਸ੍ਰੀ ਸੁਖਮਨੀ ਸਾਹਿਬ ਵਿੱਚ ਵੀ ਆਖਿਆ, ਏਕੋ ਜਪ ਏਕੋ ਸਲਾਹ ਏਕ ਸਿਮਰ ਏਕੋ ਮਨਾਹ ਏਕਸ ਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੈ ਏਕ ਏਕ ਹਰ ਆਪ, ਪੂਰਨ ਪੂਰ ਰਹੋ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭੈ। ਆਪਣੀ ਮਰਜ਼ੀ ਦਾ ਵਿਸਥਾਰ ਕੀਤਾ, ਜਦੋਂ ਤੇਰੀ ਰਜ਼ਾ ਹੋਈ, ਤੇਰੇ ਇੱਕ ਇਸ਼ਾਰੇ ਤੇ ਤੇਰੇ ਇੱਕ ਬੋਲ ਤੇ ਬ੍ਰਹਿਮੰਡ ਦਾ ਵਿਸਥਾਰ ਹੋ ਗਿਆ। ਸਗਲ ਭਵਨ ਧਾਰੇ ਇੱਕ ਥੇ ਕੀ ਇਹ ਵਿਸਥਾਰ, ਏਕ ਥੇ ਕੀ ਇਹ ਵਿਸਥਾਰ ਹੈ। ਪਰ ਅਗਲੀ ਗੱਲ ਇੱਕ ਅਜੀਬ ਹੈ, ਪੂਰ ਰਹੇ ਹੋ ਸਰਬਮੈਂ, ਤੇ ਇਸ ਸਾਰੇ ਵਿਸਥਾਰ ਵਿੱਚ ਆਪ ਬੈਠ ਗਏ। ਹੁਣੇ ਆਸ਼ਾ ਦੀ ਵਾਰ ਦੀ ਪੌੜੀ ਆਈ ਸੀ, ਦੂਜੀ ਕੁਦਰਤ ਸਾਜੀ ਹੈ, ਕਰ ਆਸਨ, ਕੁਦਰਤ ਕਰਕੇ ਵਸਿਆ ਸੋਏ ਬਣਾ ਕੇ ਘਰ, ਉਸ ਘਰ ਵਿੱਚ ਆਪ ਬੈਠ ਗਿਆ ਹੈ। ਪਰ ਆਪ ਘਰ ਨੇ ਘਰ ਬਣਾਇਆ ਸੀ, ਘਰ ਵਿੱਚ ਬੈਠ ਗਿਆ ਹੈ। ਮੈਂ ਇੱਕ ਵਾਰ ਕੀਤੀ ਸੀ, ਘਰ ਵਿੱਚ ਬੈਡਰੂਮ ਵੀ ਹੁੰਦਾ ਹੈ, ਡਰਾਇੰਗ ਰੂਮ ਵੀ ਹੁੰਦਾ ਹੈ, ਕਿਚਨ ਵੀ ਹੁੰਦਾ ਹੈ, ਡਾਇਨਿੰਗ ਰੂਮ ਵੀ ਹੁੰਦਾ ਹੈ, ਵਾਸ਼ਰੂਮ ਵੀ ਹੁੰਦਾ ਹੈ, ਗਟਰ ਵੀ ਹੁੰਦਾ ਹੈ। ਬਣਾਉਣ ਵਾਲਾ ਘਰ ਇੱਕੋ ਹੀ ਹੁੰਦਾ, ਮਾਲਕ ਇੱਕੋ ਹੁੰਦਾ। ਬਸ ਇਹੋ ਬ੍ਰਹਿਮੰਡ ਦੀ ਦਸ਼ਾ ਹੈ। ਕੋਈ ਜੀਵ ਡਰਾਇੰਗ ਰੂਮ ਵਾਂਗੂ ਹੈ, ਕੋਈ ਬੈਡਰੂਮ ਵਾਂਗੂ ਹੈ, ਕੋਈ ਕਿਚਨ ਤੇ ਡਾਇਨਿੰਗ ਰੂਮ ਵਾਂਗੂ ਹੈ, ਕੋਈ ਵਿਚਾਰਾ ਗਟਰ ਵੀ ਹੈ, ਕੋਈ ਸੀਵਰਸ ਦਾ ਹੋਦ ਵੀ ਹੈ, ਪਰ ਬਣਾਇਆ ਹੋਇਆ ਉਸੇ ਦਾ। ਪੂਰ ਰਹੋ ਸਰਬ ਮੈਂ, ਪਰ ਕਿਹੜੀ ਅਜੀਬ ਗੱਲ ਹੈ, ਆਪ ਹੈ ਨਿਰਾਰੇ, ਵਿੱਚ ਬੈਠਾ ਹੋਇਆ ਵੱਖ ਹੈ। ਐਗਜ਼ਾਮਪਲ ਦੇਣਾ ਚਾਹੁੰਦਾ, ਪੂਰ ਰਹੋ ਸਰਬਮੈਂ ਆਪ ਹੈ ਨਿਰਾਰੇ। ਇਹ ਗੱਲ ਪਹਿਲੀ ਬਦਲੀ ਹੋਈ ਫਾਰਮ ਕੋਲ ਆ ਗਈ, ਚਾਰ ਪਿਲਾ ਨੇ ਨਾ, ਚਾਰ ਫਾਰਮ ਨੇ, ਅਤ ਸੂਕਸ਼ਮ, ਸੂਕਸ਼ਮ ਤਰਲ ਤੇ ਅਖੀਰ ਤੇ ਜਾ ਕੇ ਸਥੂਲ। ਸੋਰੀ, ਚੱਲਿਆ ਅਤ ਸੂਕਸ਼ਮ ਤੋਂ, ਪਹਿਲੀ ਬਦਲੀ ਹੋਈ ਫਾਰਮ ਹੈ ਸੂਕਸ਼ਮ, ਅਤ ਸੂਕਸ਼ਮ ਤੋਂ ਸੂਕਸ਼ਮ, ਉਹਦੇ ਤੋਂ ਬਦਲੀ ਹੋਈ ਤਰਲ, ਉਹਦੇ ਤੋਂ ਬਦਲਿਆ ਹੋਇਆ ਇਹ ਸਥੂਲ। ਇੱਕ ਵਾਰੀ ਕੋਈ ਤੁੱਕ ਆਈ ਸੀ ਜਿਹਦੇ ਵਿੱਚ ਚਾਰ ਇਹ ਚੀਜ਼ਾਂ ਨੇ, ਸੱਚ ਅਤੇ ਉਹ ਅਤ ਸੂਕਸ਼ਮ, ਸੂਕਸ਼ਮ ਨਹੀਂ ਅਸੀਂ ਆਮ ਕੇਵਲ ਸੂਕਸ਼ਮ ਕਹਿ ਦਿੰਦੇ ਹਾਂ, ਨਹੀਂ ਉਹ ਅਤ ਸੂਕਸ਼ਮ, ਸੱਚ ਅਤੇ
ਪਵਨਾ ਭਇਆ ਸੂਖਸ਼ਮ ਅਤੇ ਪਵਨੇ 'ਤੇ ਜਲ ਹੋਏ ਤਰਲ, ਜਲ 'ਤੇ ਤਿਰ ਭਵਨ ਸਾਜਿਆ ਸਥੂਲ। ਇਹਨਾਂ ਵਿੱਚ ਫਰਕ ਕੀ ਹੈ? ਇਹਦਾ ਮਤਲਬ ਪਵਨ ਵੀ ਅਤ ਸੂਖਸ਼ਮ ਨਹੀਂ, ਪਵਨ ਵੀ ਅਤ ਸੂਖਸ਼ਮ ਨਹੀਂ। ਇਸੇ ਲਈ ਮਨੁੱਖ ਨੂੰ, ਸਤੂਲ ਨੂੰ, ਸੰਸਾਰ ਨੂੰ, ਬ੍ਰਹਿਮੰਡ ਨੂੰ ਇਹੋ ਹੀ ਚਾਰ ਪੜਾਅ ਤੈਅ ਕਰਕੇ ਜਾਣਾ ਪਏਗਾ ਅਤ ਸੂਖਸ਼ਮ ਕੋਲ। ਇਹੋ ਹੀ ਚਾਰ ਮੰਜ਼ਿਲਾਂ ਤੈਅ ਕਰਨੀਆਂ ਹੋਣਗੀਆਂ। ਪਵਨ ਸੂਖਸ਼ਮ ਹੈ, ਰੱਬ ਤੋਂ ਬਦਲੀ ਹੋਈ ਪਹਿਲੀ ਫੌਰ, ਪਰ ਅਤ ਸੂਖਸ਼ਮ ਨਹੀਂ। ਉਹਦੀ ਆਪਣੀ ਹੋਂਦ ਹੈ, ਵੱਖਰੀ ਹੋਂਦ ਹੈ। ਸੂਖਸ਼ਮ ਇਸ ਲਈ ਕਿ ਦਿਸਦੀ ਨਹੀਂ, ਨੇੜੇ ਹੋਣ ਕਰਕੇ ਉਹਦਾ ਸੁਭਾਅ ਐਸਾ ਹੈ ਕਿ ਭਰਪੂਰ ਰਹਿੰਦੀ ਹੈ, ਚਲੀ ਜਾਂਦੀ ਹੈ, ਪਰ ਭਿੱਜਦੀ ਨਹੀਂ। ਆ ਹੁਣ ਭਾਵੇਂ ਖੁਸ਼ਬੂ ਨੇ ਕਿਸੇ ਕੋਲ ਜਾਣਾ ਹੋਵੇ ਉਹਨੂੰ ਵੀ ਪਵਨ ਦੀ ਲੋੜ ਹੈ, ਤੇ ਭਾਵੇਂ ਬਦਬੂ ਨੇ ਜਾਣਾ ਹੋਵੇ ਉਹਨੂੰ ਵੀ ਪਵਨ ਦੀ ਲੋੜ ਹੈ। ਜਿਹੜੀ ਕਿਸੇ ਕੋਲ ਪੁੱਜਦੀ ਹੈ, ਮੇਰੇ ਤੁਹਾਡੇ ਕੋਲ ਪੁੱਜਦੀ ਹੈ, ਭਾਵੇਂ ਖੁਸ਼ਬੂ ਪਹੁੰਚੇ ਤੇ ਭਾਵੇਂ ਬਦਬੂ ਪਹੁੰਚੇ, ਆਏਗੀ ਤਾਂ ਪਵਨ ਦੇ ਰਾਹੀਂ। ਪਵਨ ਨੂੰ ਕਬੂਲੇਗੀ ਖੁਸ਼ਬੂ ਵੀ, ਬਦਬੂ ਵੀ। ਪਵਨ ਸਵਾਸ ਹੈ, ਇਸ ਲਈ ਸਵਾਸ ਜਦੋਂ ਆਵੇਗਾ ਉਦੋਂ ਬਦਬੂ ਵੀ ਆ ਸਕਦੀ ਹੈ, ਖੁਸ਼ਬੂ ਵੀ ਆ ਸਕਦੀ ਹੈ, ਕਿਉਂਕਿ ਪਵਨ ਨੇ ਦੋਹਾਂ ਨੂੰ ਸਹਾਰਾ ਦੇ ਕੇ ਦੋਹਾਂ ਵਿੱਚ ਵੱਸ ਜਾਣਾ। ਪਰ ਇੱਕ ਖਿਆਲ ਕਰਿਓ, ਪਵਨ ਆਪਣੇ ਆਪ ਵਿੱਚ ਨਾ ਬਦਬੂ ਹੈ ਨਾ ਖੁਸ਼ਬੂ ਹੈ। ਪੂਰ ਰਹੇ ਹੋ ਸਰਬਮੈ, ਆਪ ਹੈ ਨਿਰਾਲ। ਪਹਿਲੀ ਫੋਰਮ ਹੈ ਨਾ, ਇਸ ਲਈ ਸੁਭਾਸ ਕੋ ਪਵਨ ਬਦਬੂ ਵਿੱਚ ਵੀ ਸਮਾ ਗਈ ਹੈ। ਪੂਰ ਰਹੇ ਹੋ ਸਰਬਮੈ, ਪਵਨ ਖੁਸ਼ਬੂ ਵਿੱਚ ਵੀ ਬੈਠੀ ਹੈ, ਪਰ ਪਵਨ ਆਪਣੇ ਆਪ ਵਿੱਚ ਨਾ ਬਦਬੂ ਹੈ ਨਾ ਖੁਸ਼ਬੂ ਹੈ। ਕੁਝ ਪਲ, ਕੁਝ ਘੰਟੇ ਬਾਅਦ ਬਦਬੂ ਵੀ ਉੱਡ ਜਾਏਗੀ, ਖੁਸ਼ਬੂ ਵੀ ਉੱਡ ਜਾਏਗੀ, ਪਵਨ ਰਹੇਗੀ। ਸੂਖਸ਼ਮ ਮੇਰਾ ਰੱਬ, ਪੂਰ ਰਹੋ ਸਰਬਮੈ, ਪੂਰ ਰਹੋ ਸਰਬਮੈ, ਆਪ ਹੈ ਨਿਰਾਰੇ। ਸਾਰਿਆਂ ਵਿੱਚ ਬੈਠਾ ਹੋਇਆ ਆਪ ਵੱਖਰਾ ਹੈ। ਇਸ ਤੋਂ ਅੱਗੇ ਵਧਣਾ ਚਾਹੁੰਦਾ, ਪੂਰ ਰਹੋ ਸਰਬਮੈ, ਆਪ ਹੈ ਨਿਰਾਰੇ। ਹਰ ਗੁਣ ਨਾਹੀਂ ਅੰਤ ਪਾਰੇ। ਹੇ ਪ੍ਰਭੂ, ਹੇ ਹਰੀ, ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਪਾਰਾਵਾਰ ਕੋਈ ਨਹੀਂ, ਕੋਈ ਕਿਨਾਰਾ ਨਹੀਂ ਲੱਭਦਾ, ਤੇਰੇ ਗੁਣ ਕਿੰਨੇ ਨੇ। ਏਕ ਜਿਹੀ ਕਿਆ ਬਖਾਨੇ, ਕਿੰਨੀ ਕੁ ਗਿਣਤੀ ਕਰਾਂ ਤੇਰੇ ਗੁਣਾਂ ਦੀ, ਮੈਂ ਅਸਮਰੱਥ ਹਾਂ, ਤੇਰੇ ਗੁਣ ਬਹੁਤੇ, ਮੈਂ ਏਕ ਨਾ ਜਾਣਿਆ। ਤੂੰ ਸਾਗਰੋ ਰਤਨਾਗਰੋ, ਹਾਂ ਸਾਰ ਨਾ ਜਾਣਾ ਤੇਰੀ ਰਾਹ। ਹਰ ਗੁਣ ਨਾ ਹੀ ਅੰਤ ਪਾਰੇ ਬਹੁਤੇ। ਜੀ ਜੰਤ ਸਭ ਥਾਰੇ, ਜਿੰਨੇ ਜੀਵ ਜੰਤ ਨੇ ਸਾਰੇ ਤੇਰੇ ਹੀ ਨੇ, ਹਰ ਇੱਕ ਤੇਰਾ ਹੀ ਬਣਾਇਆ ਹੋਇਆ, ਤੇਰਾ ਹੀ ਸਾਜਿਆ ਹੋਇਆ। ਜੀ ਜੰਤ ਸਭ ਥਾਰੇ, ਇੱਥੇ ਬਸ ਨਹੀਂ, ਫਿਰ ਕਹਿਣ ਲੱਗੇ ਤੂੰ ਸਾਰਿਆਂ ਦੀ ਸੰਭਾਲ ਵੀ ਕਰਨਾ ਹੈ। ਤੂੰ ਸਾਰਿਆਂ ਦੀ ਸਾਰ ਵੀ ਲੈਣਾ, ਸਗਲ ਕੋ ਦਾਤਾ, ਆਪਣੀ ਜ਼ਿੰਮੇਵਾਰੀ ਸੰਭਾਲਣਾ। ਆਪਣੀ ਜ਼ਿੰਮੇਵਾਰੀ ਨੂੰ ਨਜ਼ਰਅੰਦਾਜ਼ ਨਹੀਂ ਕਰਦਾ, ਭੁੱਲਦਾ ਨਹੀਂ। ਸਗਲ ਕੋ ਦਾਤਾ, ਕਿਹੜੀ ਅਜੀਬ ਗੱਲ ਹੈ, ਤੂੰ ਸਾਰਿਆਂ ਵਿੱਚ ਵਸ ਵੀ ਰਿਹਾ ਹੈ, ਸਾਰਿਆਂ ਨੂੰ ਦੇ ਵੀ ਰਿਹਾ ਹੈ, ਸਾਰੇ ਹੈਨ ਵੀ ਤੇਰੇ, ਪਰ ਤੈਨੂੰ ਜਾਣਦੇ ਹੀ ਨਹੀਂ, ਬੈਠਾ ਛੁਪ ਕੇ ਦੇ ਰਿਹਾ ਹੈ, ਛੁਪ ਕੇ ਬੈਠਾ ਹੈ, ਸੰਭਾਲ ਰਿਹਾ ਹੈ, ਛੁਪ ਕੇ ਬੈਠਾ ਹੈ, ਸਿਰਜ ਰਿਹਾ ਹੈ, ਛੁਪ ਕੇ ਬੈਠਾ, ਲਖਣਾ ਨਹੀਂ ਹੋ ਸਕਦੀ, ਕੌਣ ਲਖੇ। ਜੀ ਜੰਤ ਸਭ ਥਾਰੇ, ਸਗਲ ਕੋ ਦਾਤਾ, ਇੱਕ ਅਲੱਖ ਮੁਰਾਰੇ, ਦਾਤਾ ਸਾਰਿਆਂ ਦੇ ਦੇ ਰਿਹਾ, ਪਰ ਤੂੰ ਅਲੱਖ ਹੈ, ਲਖਿਆ ਨਹੀਂ ਜਾਂਦਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਮੈਨੂੰ ਕੌਣ ਦੇ ਰਿਹਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਮੈਨੂੰ ਕੌਣ ਸਿਰਜ ਰਿਹਾ, ਤੈਨੂੰ ਕੋਈ ਪਛਾਣ ਨਹੀਂ ਰਿਹਾ, ਇਹ ਜੀਵਨ ਕਿੰਦਾ ਹੈ, ਤੇ ਇਹਨੂੰ ਕੌਣ ਸੰਭਾਲ ਰਿਹਾ ਹੈ। ਅਗਲੇ ਪਾਸੇ ਇੱਕ ਗੱਲ ਕਹੀ ਨੇ, ਫਿਰ ਮੈਂ ਇੱਥੇ ਰੁਕਣਾ ਚਾਹੁੰਦਾ, ਕਹਿਣ ਲੱਗੇ,
ਆਪ ਹੀ ਧਾਰਨ ਧਾਰੇ, ਆਪ ਹੀ ਧਾਰਨ ਧਾਰੇ, ਕੁਦਰਤ ਹੈ ਦਿਖਾਰੇ।
ਇਹ ਸਿਰਜਣਹਾਰ ਪ੍ਰਭੂ, ਇਹ ਸਾਰੇ ਸੰਸਾਰ ਦੇ, ਬ੍ਰਹਿਮੰਡ ਦੇ ਕਰਤਾ ਕਰਨਹਾਰ ਪ੍ਰਭੂ, ਤੂੰ ਆਪ ਹੀ ਸਾਰੀ ਸ੍ਰਿਸ਼ਟੀ ਬਣਾਈ ਹੈ, ਤੇ ਇਹਦੇ ਵਿੱਚ ਦੋ ਚੀਜ਼ਾਂ ਪੈਦਾ ਕਰ ਦਿੱਤੀਆਂ ਨੇ, ਉਹ ਇਹ ਕਿ ਕੁਦਰਤ ਹੈ ਦਿਖਾਰੇ ਵਿੱਚ ਤੂੰ ਆਪ ਵੀ ਬੈਠਾ ਹੈ, ਕਿਉਂਕਿ ਪੂਰ ਰਹੇ ਹੋ, ਸ਼ਰਮ ਮੈਂ ਪਿੱਛੇ ਤੁਰਿਆ ਹੁੰਦਾ, ਸਿਰਜਣਾ ਕੀਤੀ ਸੀ, ਸਿਰਜਣਾ ਦੇ ਵਿੱਚ ਬੈਠਾ ਹੈ, ਕੁਦਰਤ ਬਣਾਈ ਸੀ, ਕੁਦਰਤ ਦੇ ਵਿੱਚ ਬੈਠਾ ਹੈ। ਕਹਿਣ ਲੱਗੇ, ਉਹ ਕੁਦਰਤ ਤੂੰ ਆਪ ਹੀ ਧਾਰਨ ਧਾਰੇ ਬਣਾਈ, ਪਰ ਉਹਦੇ ਦੋ ਰੂਪਾਂ ਦੀ ਸੁਭਾਅ ਦੀ ਗੱਲ ਵੱਖਰੀ ਵੱਖਰੀ, ਉਹ ਇਹ ਹੈ ਕਿ ਕੁਦਰਤ ਹੈ ਦਿਖਾਰੇ, ਜਿੰਨੀ ਕੁਦਰਤ ਹੈ ਉਹ ਦੇਖਣ ਵਿੱਚ ਆਉਂਦੀ, ਤੂੰ ਕੁਦਰਤ ਉਹ ਬਣਾ ਦਿੱਤੀ ਹੈ ਜਿਹੜੀ ਦਿਖਾਉਣ ਲਈ ਹਰ ਕਿਸੇ ਨੂੰ ਦਿਸਦੀ ਹੈ, ਦਿਸ ਆਉਣ ਵਾਲੀ ਚੀਜ਼ ਸਾਰੀ ਕੁਦਰਤ ਵਿੱਚ ਸ਼ਾਮਿਲ ਹੈ। ਲਓ ਇੱਥੇ ਰੁਕਣਾ ਚਾਹੁੰਦਾ, ਕੁਦਰਤ ਹੈ ਦਿਖਾਰੇ, ਪਰ ਹੇ ਪ੍ਰਭੂ ਜਿਹੜਾ ਤੂੰ ਉਹਦੇ ਵਿੱਚ ਬੈਠਾ ਹੈ, ਜਿਹੜਾ ਲਖਿਆ ਨਹੀਂ ਜਾਂਦਾ, ਜਿਹੜਾ ਪਛਾਣਿਆ ਨਹੀਂ ਜਾਂਦਾ, ਉੱਥੇ ਕੀ ਪ੍ਰੋਬਲਮ ਹੈ, ਉਹ ਇਹ ਹੈ ਕਿ ਵਰਨ ਚਿਹਨ ਨਾਹੀਂ ਮੁੱਖ ਨਾ ਮਸਾਰੇ। ਲਓ ਇੱਥੇ ਰੁਕਣਾ, ਦੋ ਚੀਜ਼ਾਂ ਨੇ ਨਾ, ਇੱਕ ਦਿਸਣ ਵਾਲੀ, ਇੱਕ ਨਾ ਦਿਸਣ ਵਾਲੀ, ਇੱਕ ਅਤ ਸੂਕਸ਼ਮ, ਇੱਕ ਸਥੂਲ। ਸੂਕਸ਼ਮ ਸਥੂਲ ਵਿੱਚ ਬੈਠਾ ਹੈ। ਕੱਲ ਵੀ ਇੱਕ ਤੋਂ ਆਈ ਸੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੀ, ਤੇ ਸਾਧੋ ਇਹ ਤਨ ਮਿਥਿਆ ਜਾਣੋ, ਯਾ ਭੀਤਰ ਜੋ ਰਾਮ ਬਸਤ ਹੈ ਸੱਚ ਤਾਂ ਪਛਾਣੋ। ਕਹਿਣ ਲੱਗੇ ਦੋ ਚੀਜ਼ਾਂ ਨੇ, ਕੁਦਰਤ ਹੈ ਦਿਖਾਰੇ, ਕੁਦਰਤ ਦਿਸਣ ਵਾਲੀ ਹੈ, ਤੂੰ ਦੇਖਣ ਲਈ ਇੱਕ ਵਸਤੂ ਪੈਦਾ ਕਰ ਦਿੱਤੀ, ਦੇਖਣ ਲਈ ਇੱਕ ਤਮਾਸ਼ਾ ਬਣਾ ਦਿੱਤਾ, ਦੇਖਣ ਲਈ ਇੱਕ ਖੇਡ ਪੈਦਾ ਕਰ ਦਿੱਤੀ, ਉਹਦਾ ਨਾਂ ਰੱਖਿਆ ਕੁਦਰਤ। ਕੁਦਰਤ ਹੈ ਦਿਖਾਰੇ, ਪਰ ਹੇ ਕਾਦਰ, ਜਿਹੜਾ ਸੂ ਉਸ ਕੁਦਰਤ ਦੇ ਵਿੱਚ ਬੈਠਾ ਹੈ ਉਹਨੂੰ ਕਿਵੇਂ ਦੇਖਾਂ? ਜਵਾਬ ਸੀ, ਬਰਨ ਚਿਹਨ ਨਾਹੀ ਮੁੱਖ ਨਾ ਮਸਾਰੇ। ਗੁਣ ਬਾਣੀ ਚ ਹੋਰ ਥਾਵੇਂ ਵੀ ਆਖਿਆ, ਕਹਿਣ ਲੱਗੇ
ਰੂਪ ਨਾ ਰੇਖ ਨਾ ਰੰਗ ਕਿਛ, ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਬਰਨ ਚਿਹਨ ਨਾ ਮੁੱਖ ਨਾ ਮਸਾਰੇ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰੈ ਗੁਣ ਤੇ ਪ੍ਰਭ ਭਿੰਨ, ਤਿਸੇ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ।
ਆ ਇੱਕ ਸ਼ਬਦ ਆਪ ਛੁਪ ਬੈਠਾ ਹੈ, ਤੇ ਕਿਸ ਅਜੀਬ ਢੰਗ ਨਾਲ ਛੁਪਿਆ? ਬਰਨ ਚਿਹਨ ਨਾ ਮੁੱਖ ਨਾ ਮਸਾਰੇ, ਉਹਦਾ ਰੰਗ ਵੀ ਕੋਈ ਨਹੀਂ। ਬਰਨ ਚਿਹਨ ਉਹਦੀ ਕੋਈ ਨਿਸ਼ਾਨੀ, ਉਹਦਾ ਕੋਈ ਰੂਪ, ਉਹ ਵੀ ਕੋਈ ਨਹੀਂ। ਚੇਨ ਨਿਸ਼ਾਨੀ ਨੂੰ ਆਖਦੇ ਨੇ, ਮੇਰਾ ਇਹ ਚੇਨ ਹੈ, ਮੇਰਾ ਇਹ ਧਾਰਮਿਕ ਚਿਹਨ ਹੈ, ਨਿਸ਼ਾਨੀ ਨਿਸ਼ਾਨ ਹੈ, ਮੇਰਾ ਸਿੰਬਲ ਹੈ। ਕਹਿਣ ਲੱਗੇ, ਹੇ ਪ੍ਰਭੂ, ਤੇਰਾ ਬਰਨ ਚੇਨ ਨਾ ਮੁੱਖ ਨਾ ਤੇਰਾ ਕੋਈ ਮੂੰਹ ਹੈ, ਨਾ ਮਸਾਰੇ ਨਾ ਤੇਰੀ ਦਾੜੀ ਹੈ। ਇੱਥੇ ਮਸਾਰੇ ਤੋਂ ਭਾਵ ਹੈ ਦਾੜੀ। ਇੱਥੇ ਰੁਕਣਾ, ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ, ਉਹ ਇਹ ਇੱਕ ਥਾਵੇਂ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦੋ ਥਾਵੇਂ ਹੋਰ ਵੀ ਆਇਆ।
ਬਰਨ ਚਿਹਨ ਕੁਦਰਤ ਹੈ ਦਿਖਾਰੇ, ਬਰਨ ਚਿਹਨ ਨਾ ਮੁੱਖ ਨਾ ਮਸਾਰੇ।
ਪ੍ਰਭੂ, ਕੁਦਰਤ ਦੇਖਣ ਵਾਲੀ ਚੀਜ਼ ਹੈ। ਤੂੰ ਆਖੇ ਸੰਸਾਰ ਦੇਖ, ਬੜੀ ਖੁਸ਼ੀ ਨਾਲ ਦੇਖ, ਪਰ ਜਿਹੜਾ ਇਸ ਸੰਸਾਰ ਕੁਦਰਤ ਦੇ ਵਿੱਚ ਬੈਠਾ ਹੈ ਉਹਨੂੰ ਤੂੰ ਇਹਨਾਂ ਅੱਖਾਂ ਨਾਲ ਨਹੀਂ ਦੇਖ ਸਕਦਾ। ਕੱਲ ਵੀ ਤੂੰ ਕਹੀ ਸੀ, ਕਿਉਂ? ਕਿਉਂਕਿ ਉਹਦਾ ਰੰਗ ਕੋਈ ਨਹੀਂ, ਚੇਨ ਕੋਈ ਨਹੀਂ, ਨਿਸ਼ਾਨ ਕੋਈ ਨਹੀਂ, ਸੂਰਤ ਦੀ ਤਸਵੀਰ ਕੋਈ ਨਹੀਂ। ਜਿੰਨੀ ਦੇਰ ਇਹ ਪਤਾ ਨਾ ਹੋਵੇ ਉਹਨੂੰ ਕਿਵੇਂ ਪਛਾਣੀਏ? ਮੈਂ ਇੱਕ ਵਾਰ ਕੀਤੀ ਸੀ, ਜੇ ਕੋਈ ਬੱਚਾ ਵੀ ਗੁਆਚ ਜਾਏ ਨਾ ਤੇ ਉਹਨੂੰ ਭਾਲਣਾ ਹੋਵੇ, ਲੱਭਣਾ ਹੋਵੇ, ਉਹਦੀਆਂ ਫੋਟੋਆਂ ਛਪਵਾਉਂਦੇ ਨੇ ਪੇਪਰਾਂ ਵਿੱਚ, ਉਹਦੀਆਂ ਮੂਰਤਾਂ ਦਿੰਦੇ ਨੇ, ਫੋਟੋਆਂ ਦਿੰਦੇ ਨੇ, ਕਿਉਂਕਿ ਉਹਦੇ ਬਿਨਾਂ ਲੱਭਦਾ ਨਹੀਂ। ਕਿਸੇ ਦੇ ਕੋਲੋਂ ਵੀ ਲੰਘ ਜਾ, ਕਿਸੇ ਨੂੰ ਕੀ ਪਤਾ ਬੱਚਾ ਗੁਆਚਿਆ ਹੋਇਆ, ਛਾਪ ਨਹੀਂ ਪੈਂਦੀ। ਕਹਿਣ ਲੱਗੇ, ਮੇਰੇ ਕੋਲੋਂ ਰੱਬ ਗੁਆਚ ਗਿਆ, ਮੇਰੇ ਕੋਲ ਫੋਟੋ ਹੀ ਕੋਈ ਨਹੀਂ। ਜ਼ਿੰਦਗੀ ਵਿੱਚ, ਜੀਵਨ ਵਿੱਚ ਸਾਡੇ ਕੋਲੋਂ ਰੱਬ ਗੁਆਚ ਗਿਆ, ਔਰ ਅੰਦਰ ਹੀ ਗੁਆਚ ਗਿਆ, ਕਿੱਡੀ ਅਜੀਬ ਗੱਲ ਹੈ। ਘਰ ਦੇ ਅੰਦਰ ਹੀ ਗੁਆਚ ਗਿਆ, ਮੇਰੇ ਕੋਲ ਮੂਰਤ ਕੋਈ ਨਹੀਂ, ਕੋਈ ਪੁੱਛੇ। ਮੈਂ ਇੱਕ ਵਾਰ ਕੀਤੀ ਸੀ, ਬੜੀ ਖੂਬਸੂਰਤ ਗੱਲ ਸਤਿਗੁਰੂ ਨੇ ਬਾਣੀ ਵਿੱਚ ਆਖੀ, ਇਹ ਲਫ਼ਜ਼ ਸਨ ਕਿ ਮੈਂ ਰੱਬ ਨੂੰ ਢੂੰਡ ਰਿਹਾ, ਰੱਬ ਨੂੰ ਭਾਲ ਰਿਹਾ ਤੇ ਦਿਨ ਰਾਤ ਭਾਲ ਰਿਹਾ, ਲੋਕਾਂ ਕੋਲੋਂ ਪੁੱਛਦਾ ਫਿਰਨਾ, ਮੇਰਾ ਰੱਬ ਕਿਤੇ ਵੇਖਿਆ ਜੇ? ਤੇ ਜੇ ਭਲਾ ਮੇਰੇ ਕੋਲੋਂ ਕੋਈ ਪੁੱਛੇ, ਭਲਿਆ ਤੇਰਾ ਰੱਬ ਕਿਹੋ ਜਿਹਾ, ਜੇ ਮੈਂ ਵੇਖਿਆ ਵੀ ਹੋਵੇ ਤਾਂ ਤੈਨੂੰ ਕਿਵੇਂ ਦੱਸਾਂ? ਤੇ ਤੁਕ ਸੀ, ਮੈਂ ਦਿਨ ਰਾਤ ਖੋਜ ਰਿਹਾ ਹਾਂ, ਖੋਜੋ ਦਿਨ ਰਾਤ ਖੋਜ ਰਿਹਾ, ਪਰ ਖੋਜ ਕਿਹਨੂੰ ਰਿਹਾ? ਅਛਲ ਅਛੇ ਦਾ ਭੇਦ ਪ੍ਰਭ ਐਸੇ ਭਗਵਾਨ, ਜਿਹੜਾ ਅਭੇਦ ਹੈ, ਅਛਲ ਹੈ, ਅਛੇਦ ਹੈ, ਅਵਗਤ ਹੈ। ਹੁਣ ਕਿਵੇਂ ਲੱਭਾ ਰੱਬ ਨੂੰ? ਇੱਥੇ ਰੁਕਣਾ ਚਾਹੀਦਾ, ਸਵਾਲ ਵੀ ਇਹੋ ਆਇਆ। ਕਹਿਣ ਲੱਗੇ ਨਾ ਉਹਦਾ ਕੋਈ ਵਰਨ ਹੈ, ਰੰਗ ਹੈ, ਨਾ ਉਹਦਾ ਕੋਈ ਸਿੰਬਲ ਹੈ, ਚੇਨ ਹੈ, ਨਾ ਉਹਦਾ ਕੋਈ ਮੂੰਹ ਹੈ, ਨਾ ਉਹਦੀ ਕੋਈ ਦਾੜੀ। ਬਰਨ ਜਿਹਨ ਨਾ ਮੁੱਖ ਨਾ ਮਸਾਰੇ, ਪਹਿਲਾਂ ਸੋਚਿਓ, ਰੱਬ ਦੇ ਸੰਬੰਧੀ ਫੈਸਲਾ ਕਰ ਰਹੇ ਨੇ ਕਿ ਤੇਰਾ ਬਰਨ ਚਿਹਨ ਮੁੱਖ ਦਾੜੀ ਕੋਈ ਨਹੀਂ। ਕਿਹੜੀ ਅਜੀਬ ਗੱਲ ਹੈ, ਅਗਲੀ ਤੁਕ ਵਿੱਚ ਫਿਰ ਗੁਰੂ ਨੂੰ ਵੀ ਇਹੋ ਆਖ ਰਹੇ ਨੇ, ਲੋ ਇੱਥੇ ਰੁਕਣਾ। ਹੇ ਪ੍ਰਭੂ, ਤੇਰਾ ਬਰਨ ਚੇਨ ਮੁੱਖ ਦਾੜੀ ਕੋਈ ਨਹੀਂ। ਤੇ ਹੁਣ ਅਗਲੀ ਤੁਕ ਪੜੋ ਤੇਰਾ ਨਾਲ, ਤੇ ਫਿਰ ਉਹਨੂੰ ਵਿਚਾਰੀਏ। ਅਗਲੀ ਤੁਕ ਵਿੱਚ ਆਖ ਰਹੇ ਨੇ, ਜਨ ਨਾਨਕ ਭਗਤ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਜਿਹੜਾ ਨਾਨਕ ਭਗਤ ਹੈ ਨਾ, ਇਹ ਵੀ ਬ੍ਰਹਮ ਵਰਗਾ ਹੀ ਹੈ, ਇਹ ਵੀ ਰੱਬ ਵਰਗਾ ਹੀ ਹੈ। ਹੈਂ, ਗੁਰੂ ਨਾਨਕ ਦਾ ਬਰਨ ਚੇਨ ਮੂੰਹ ਦਾੜੀ ਕੋਈ ਨਹੀਂ? ਰੁਕਣਾ ਹੋਏਗਾ, ਰੁਕਣਾ ਹੋਏਗਾ। ਕੀ ਅਸੀਂ ਇਹ ਆਖ ਸਕਦੇ ਹਾਂ ਕਿ ਗੁਰੂ ਨਾਨਕ ਦਾ ਬਰਨ ਚੇਨ ਮੂੰਹ ਵੀ ਕੋਈ ਨਹੀਂ ਸੀ, ਦਾੜੀ ਵੀ ਕੋਈ ਨਹੀਂ ਸੀ? ਅਸੀਂ ਤਾਂ ਮੂੰਹ ਦਾੜੀ ਦੇ ਆਧਾਰ ਤੇ ਹੀ ਸਾਰੇ ਗੁਰੂ ਨਿਸ਼ਚਿਤ ਕੀਤੇ ਹੋਏ ਨੇ। ਮੂੰਹ ਦਾੜੀ ਦੇ ਆਧਾਰ ਤੇ ਹੀ ਉਮਰਾਂ ਨਿਸ਼ਚਿਤ ਕੀਤੀਆਂ ਹੋਈਆਂ ਨੇ। ਜਦੋਂ ਅਸੀਂ ਆਖਦੇ ਹਾਂ ਨਾ ਸਾਡੇ ਗੁਰੂ ਦਸ ਨੇ, ਦਸਾਂ ਦੀ ਗਿਣਤੀ ਕਰਨੇ, ਉਦੋਂ ਮੂੰਹ ਦਾੜੀ ਦੇ ਆਧਾਰ ਤੇ ਹੀ ਕਰਨੇ ਆ। ਤੇ ਉਹ ਜਿੰਨੀਆਂ ਕੁ ਫੋਟੋਆਂ ਬਣਾਉਣੇ ਆ ਨਾ, ਮੂਰਤਾਂ ਬਣਾਉਣੇ ਆ, ਉਹ ਲੈਣੇ ਆ ਇਤਿਹਾਸ ਵਿੱਚੋਂ, ਹਿਸਟਰੀ ਵਿੱਚੋਂ, ਕਿਉਂਕਿ ਗੁਰੂ ਅਮਰਦਾਸ ਸਾਹਿਬ ਹਿਸਟਰੀ ਕਹਿੰਦੀ ਹੈ, ਵਡੇਰੀ ਉਮਰ ਦੇ ਸਨ, ਬੁਢੇਪੇ ਵਿੱਚ ਸਨ, ਬਜ਼ੁਰਗ ਸਨ। ਇਸ ਲਈ ਗੁਰੂ ਅਮਰਦਾਸ ਸਾਹਿਬ ਨੂੰ ਤਸੱਵਰ ਕਰਨ ਲਈ ਸਾਨੂੰ ਤਸਵੀਰ ਵਿੱਚ ਉਹਨਾਂ ਦੀ ਦਾੜੀ ਸਫੈਦ ਦਿਖਾਉਣੀ ਪੈਂਦੀ ਹੈ, ਸਰੀਰ ਕਰਕੇ। ਜੇ ਉਹਨਾਂ ਕੋਲੋਂ ਗਿਆਨ ਕਰਕੇ, ਅੰਤਰੀ ਵੀ ਆਤਮਕ ਸ਼ਕਤੀ ਕਰਕੇ, ਜੋਤ ਕਰਕੇ ਕੋਈ ਪੁੱਛੇ ਤੇ ਗੁਰੂ ਅਮਰਦਾਸ ਸਾਹਿਬ ਆਪ ਭਾਏ ਆਖਦੇ ਨੇ, ਗੁਰਮੁਖ ਬੁੱਢੇ ਕਦੇ ਨਾ ਆਏ, ਉਹ ਆਪ ਭਾਏ ਕਹਿੰਦੇ ਹੈ। ਤੁਸੀਂ ਜਿਹਨੂੰ ਬੁੱਢਾ ਭਾਏ ਆਖਦੇ ਹੋ, ਜਿਹਨੂੰ ਬੁੱਢਾ ਦਿਖਾ ਰਹੇ ਹੋ, ਉਹ ਆਖਦਾ ਮੈਂ ਬੁੱਢਾ ਨਹੀਂ, ਆਪ ਭਾਏ ਆਖਦੇ। ਅਚਰਜ ਕਥਾ ਮਹਾ ਅਨੂਪ, ਪ੍ਰਾਤਮ ਪਾਰ ਬ੍ਰਹਮ ਕਾ ਰੂਪ, ਨਾ ਇਹੋ ਬੁੱਢਾ ਨਾ ਇਹੋ ਬਾਲਾ। ਜਿਹੜਾ ਜੋਤ ਹੋ ਗਿਆ ਨਾ, ਜਿਹੜਾ ਭਗਤ ਦਰ ਤੁਲ ਬ੍ਰਹਮ ਸੰਸਰ ਹੋ ਗਿਆ, ਜਿਹੜਾ ਬ੍ਰਹਮ ਸੰਸਰ ਹੋ ਗਿਆ, ਉਹਨੂੰ ਆਹ ਗੱਲ ਲਾਗੂ ਹੋ ਗਈ ਕਿ ਨਾ ਇਹੋ ਬੁੱਢਾ ਨਾ ਇਹੋ ਬਾਲਾ। ਅਸੀਂ ਗੁਰੂ ਅਮਰਦਾਸ ਸਾਹਿਬ ਨੂੰ ਬੁੱਢਾ ਦਿਖਾਉਣਾ ਹੀ ਹੈ, ਤੇ ਗੁਰੂ ਹਰਕ੍ਰਿਸ਼ਨ ਮਹਾਰਾਜ ਨੂੰ ਬਾਲਾ ਦਿਖਾਉਣਾ ਹੀ ਹੈ, ਉੱਥੇ ਦਾੜੀ ਲਾਉਣੀ ਨਹੀਂ। ਕਿਉਂ? ਕਿਉਂਕਿ ਸਾਡਾ ਗੁਰੂ ਹੀ ਦੇਹ ਹੈ। ਇੱਥੇ ਪਹੁੰਚਾਉਣਾ, ਇਹ ਨਹੀਂ ਕਿ ਗੁਰੂ ਦਾ ਦਾੜਾ ਨਹੀਂ ਸੀ, ਇਹ ਨਹੀਂ ਕਿ ਗੁਰੂ ਦਾ ਮੁੱਖ ਨਹੀਂ ਸੀ, ਇਹ ਨਹੀਂ ਕਿ ਗੁਰੂ ਦਾ ਜਿਸਮ ਨਹੀਂ ਸੀ, ਲੇਕਿਨ ਗੁਰੂ ਜਿਸਮ ਨਹੀਂ ਸੀ। ਆਹ ਸੋਚਿਆ ਇਹਨਾਂ ਦੋਹਾਂ ਖਿਆਲਾਂ ਦਾ ਫਰਕ ਹੈ। ਗੁਰੂ ਦੇ ਸਰੀਰ ਨਾਲ ਮੁੱਖ ਵੀ ਸੀ, ਗੁਰੂ ਦੇ ਮੁੱਖ ਨਾਲ ਦਾੜਾ ਵੀ ਸੀ। ਪਰ ਅਸੀਂ ਗੁਰੂ ਕਿਉਂਕਿ ਸਰੀਰ ਮੰਨ ਲਿਆ, ਇਸ ਲਈ ਦਾੜਾ ਉਮਰ ਨਾਲ ਸਫੈਦ ਹੋਣਾ ਹੈ। ਅਸੀਂ ਫੋਟੋ ਸਫੈਦ ਦਾੜੇ ਦੀ ਸਾਨੂੰ ਬਣਾਉਣੀ ਹੀ ਬਣਾਉਣੀ ਹੈ, ਕਿਉਂਕਿ ਸਾਡੀ ਨਿਗਾਹ ਵਿੱਚ ਸਰੀਰ ਗੁਰੂ ਹੈ ਨਾ। ਕਿਉਂਕਿ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਸਰੀਰ ਕਰਕੇ ਉਮਰ ਛੁਟੇਰੀ ਹੋਣ ਕਰਕੇ ਬਾਲਾ ਆਖਣੇ ਆ, ਇਸ ਲਈ ਉਹਦੇ ਸਰੀਰ ਦੇ ਮੁੱਖ ਨਾਲ ਦਾੜਾ ਲਾਉਣਾ ਸਾਨੂੰ ਮੁਸ਼ਕਲ ਹੋ ਜਾਏਗਾ। ਅਨੇਕਾਂ ਗੱਲਾਂ ਅਸੀਂ ਬੜੀਆਂ ਮਨਕਰਤ ਤਰੀਕੇ ਨਾਲ ਕਰ ਰਹੇ। ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਪੜ੍ਹੋ, ਮਹਿਰਾ ਨੂੰ ਕਹਿੰਦੇ ਨੇ, ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋ ਬਾਲ। ਗੁਰਬਾਣੀ ਦਾ ਕਨਸੈਪਟ ਅਸੀਂ ਨਿਮਰਤਾ, ਗੁਰਬਾਣੀ ਦਾ ਕਨਸੈਪਟ ਨਿਮਰਤਾ ਸੀ। ਟਹਿਲ ਕਰੋ ਤੇਰੇ ਦਾਸ ਕੀ, ਪੱਗ ਝਾਰੋ ਬਾਲ। ਆਪਣੇ ਕੇਸਾਂ ਨਾਲ ਪੈਰ ਝਾੜਾਂ, ਨਿਮਰਤਾ ਸੀ, ਨਿਮਰਤਾ ਸੀ। ਹੁਣ ਉਸ ਨਿਮਰਤਾ ਦੇ ਗੁਰਬਾਣੀ ਦੇ ਕਨਸੈਪਟ ਨੂੰ ਅਸੀਂ ਫਿਜ਼ੀਕਲੀ ਬਣਾਉਣਾ, ਕਿਉਂਕਿ ਅਸੀਂ ਫਿਜ਼ੀਕਲੀ ਹਰ ਚੀਜ਼ ਦੇਖਣਾ ਚਾਹੁੰਦੇ ਹਾਂ। ਅਸੀਂ ਕੀ ਆਖਿਆ, ਗੁਰੂ ਰਾਮਦਾਸ ਸਾਹਿਬ ਨੇ ਆਪਣੇ ਦਾੜੇ ਨਾਲ, ਹੁਣ ਕੇਸ ਨਾਲ ਤਾਂ ਮੁਸ਼ਕਲ ਸੀ ਕਿਉਂਕਿ ਇੱਥੇ ਵਾਰ ਵਾਰ ਕੇਸ ਆ ਰਿਹਾ, ਹੁਣ ਸਾਖੀ ਕੱਢਣ ਵਾਲੇ ਨੂੰ ਮੁਸ਼ਕਲ ਬਣ ਗਈ ਵੀ ਜੇ ਮੈਂ ਕੇਸਾਂ ਕਾਕਰ ਬੀਜਣਾ ਸੰਤ ਚਵਟ ਲਾਉਣ ਦਾ ਮਸਲਾ ਆਏਗਾ ਤੇ ਫਿਰ ਪੱਗ ਕਿਵੇਂ ਲਾਵਾਂਗਾ। ਦੇਖੋ ਬੜੀਆਂ ਔਕੜਾਂ ਪੈਦਾ ਕਰ ਲਈਆਂ ਸੀ ਆਪਣੇ ਅੰਦਰ, ਕਿਉਂਕਿ ਬਾਣੀ ਵੀ ਤਾਂ ਕੇਸਾਂ ਕਾਕਰ ਚਵਟ ਲਾਉਂਗਾ, ਮੁਸ਼ਕਲ ਸੀ ਕਿਉਂਕਿ ਵਾਹਿਗੁਰੂ ਬਖਸ਼ੇ ਇਹ ਲਫ਼ਜ਼ ਵੀ ਜ਼ਬਾਨ ਤੇ ਨਾ ਆਣ। ਕਿਸੇ ਨੂੰ ਕਿਵੇਂ ਅਥਾਰਟੀ ਅਧਿਕਾਰ ਹੋ ਸਕਦਾ ਹੈ, ਇੰਨਾ ਇੰਨੀ ਜ਼ਰੂਰਤ ਕੌਣ ਕਰ ਸਕਦਾ ਕਿ ਕੋਈ ਆਖੇ ਗੁਰੂ ਰਾਮਦਾਸ ਸਾਹਿਬ ਦੀ ਦਸਤਾਰ ਲਾਈ ਗਈ। ਸਾਖੀ ਕਰ ਦੁਨੀਆ ਵੀ ਹੈ ਪਰ ਫਿਰ ਵੀ ਡਰ ਰਿਹਾ, ਇਹ ਗੱਲ ਉਹਨੂੰ ਮੁਸ਼ਕਲ ਨਜ਼ਰ ਆਉਂਦੀ। ਉਹਨੇ ਲਿਖਣ ਲੱਗਿਆ ਕਿ ਸਾਖੀ ਕਰ ਦਿੱਤੀ, ਕਨਸੈਪਟ ਨੂੰ ਭੁੱਲ ਕੇ ਸਾਖੀ ਵਾਲੇ ਪਾਸੇ, ਜਿੰਨਾ ਮੈਂ ਇੱਕ ਵਾਰ ਕੀਤੀ ਸੀ, ਸਾਖੀ ਤੇ ਸਿੱਖਿਆ ਵਿੱਚ ਇਹੋ ਹੀ ਅੰਤਰ ਹੈ। ਸਿੱਖਿਆ ਗੁਰੂ ਦੀ ਹੈ, ਸਾਖੀ ਮਨੁੱਖਾਂ ਦੀ ਲਿਖੀ ਹੋਈ ਹੈ। ਇਹੋ ਜਿਹੀਆਂ ਮਨਘੜਤ ਚੀਜ਼ਾਂ ਕਈ ਪਾ ਦਿੱਤੀਆਂ ਗਈਆਂ ਤੇ ਸੁਣਨ ਵਾਲੇ ਵੀ ਸਾਡੀਆਂ ਸਟੇਜਾਂ ਤੇ ਸੁਣਾਈ ਜਾਂਦੇ ਨੇ, ਸੁਣੀ ਵੀ ਜਾਂਦੇ ਨੇ। ਗੁਰੂ ਅਮਰਦਾਸ ਸਾਹਿਬ ਦੇ ਜਦੋਂ ਗੱਦੀ ਤੇ ਬਿਠਾਉਣਾ ਸੀ, ਜਿਸ ਦਿਨ ਸਿੰਘਾਸਨ ਦੇਣਾ ਸੀ, ਉਸ ਦਿਨ ਜਦੋਂ ਆਖਿਆ ਵੀ ਇਹਨਾਂ ਨੂੰ ਇਸ਼ਨਾਨ ਕਰੋ, 12 ਸਾਲ ਜਿਵੇਂ ਇਸ਼ਨਾਨ ਹੀ ਨਹੀਂ ਸੀ, ਕਰੀ ਜਾਂਦੇ ਨੇ ਲੋਕ ਇਹਦੀ ਸਾਖੀ। 12 ਸਾਲ ਬਾਅਦ ਜਦੋਂ ਦਸਤਾਰ ਲਾਈ, ਵਾਹਿਗੁਰੂ ਬਖਸ਼ੇ ਉਹ ਜੇ ਲਫ਼ਜ਼ ਨਾ ਕਦੀ ਜ਼ਬਾਨ ਤੇ ਬੇਅਦ ਵੀ ਹੈ ਗੁਰੂ ਜੀ। ਹੁਣ ਇੱਥੇ ਸਾਖੀਆਂ ਘੜਨ ਦਾ ਮਸਲਾ ਹੈ। ਸਾਖੀਕਾਰ ਐਨੀ ਗੱਲ ਤੇ ਡਰ ਗਿਆ ਵੀ ਹੁਣ ਕੇਸਾਂ ਦਾ ਲਫ਼ਜ਼ ਹੈ ਤੇ ਕਿਵੇਂ ਬਣਾਵਾਂ। ਉਹਨੇ ਆਖਿਆ ਚਲੋ ਦਾੜਾ ਤਾਂ ਓਪਨ ਹੁੰਦਾ ਹੈ ਨਾ, ਉਹਨੇ ਇਹ ਲਿਖ ਦਿੱਤਾ ਵੀ ਗੁਰੂ ਰਾਮਦਾਸ ਸਾਹਿਬ ਨੇ ਦਾੜੇ ਨਾਲ ਚਰਨ ਧਾੜੇ ਝਾੜੇ ਬਾਬਾ ਸ੍ਰੀ ਚੰਦ ਜੀ ਦਾੜੇ ਨਾਲ। ਹੁਣ ਦਾੜੇ ਨਾਲ ਚਰਨ ਝਾੜਨੇ ਹੁਣ ਤੇ ਦਾੜਾ ਲੰਬਾ ਚਾਹੀਦਾ ਹੀ। ਲਓ ਇਸ ਲਈ ਗੁਰੂ ਰਾਮਦਾਸ ਸਾਹਿਬ ਦਾ ਦਾੜਾ ਲੰਬਾ ਲਿਖ ਦਿੱਤਾ ਗਿਆ, ਕਿਉਂਕਿ ਹਰ ਇੱਕ ਚੀਜ਼ ਨੂੰ ਆਪ ਅਸੀਂ ਉਸੇ ਨੂੰ ਮੂਰਤ। ਹੁਣ ਗੁਰੂ ਰਾਮਦਾਸ ਸਾਹਿਬ ਦੀ ਫੋਟੋ ਬਣਾਉਣੀ ਹੋਵੇ ਦਾੜਾ ਲੰਬਾ ਬਣਾਉਣਾ ਪੈ ਗਿਆ। ਜਿੰਨੀਆਂ ਫੋਟੋਆਂ ਤੁਸੀਂ ਦਸਾਂ ਪਾਸੇ ਦੀਆਂ ਇਕੱਠੀਆਂ ਕਿਤੇ ਵੇਖੋਗੇ ਨਾ, ਉੱਥੇ ਗੁਰੂ ਰਾਮਦਾਸ ਸਾਹਿਬ ਦੀ ਨਿਸ਼ਾਨੀ ਇਹ ਹੋਏਗੀ। ਸਤਿਗੁਰੂ ਦੇ ਕਨਸੈਪਟ ਨੂੰ ਭੁੱਲ ਕੇ, ਇੱਕ ਨਿਮਰਤਾ ਦੇ ਕਨਸੈਪਟ ਨੂੰ ਭੁੱਲ ਕੇ ਜਦੋਂ ਉਹਨੂੰ ਅਸੀਂ ਸਾਖੀਆਂ ਅਤੇ ਮਨਘੜਤ ਸਾਖੀਆਂ ਵਿੱਚ ਇਤਿਹਾਸਾਂ ਵਿੱਚ ਲਿਜਾਣ ਲੱਗ ਪਏ, ਉਦੋਂ ਉਲਝਣ 'ਚ ਪੈ ਗਏ। ਗੁਰੂ ਰਾਮਦਾਸ ਸਾਹਿਬ ਦਾ ਦਾੜਾ ਲੰਬਾ ਕਰਨਾ ਪਿਆ। ਉਹਨੇ ਆਖਿਆ ਲੰਬਾ ਸੀ ਅਤੇ ਹੁਣ ਚਿੱਤਰਕਾਰ ਨੇ ਜਿਹਨੇ ਪੇਂਟਿੰਗ ਬਣਾਉਣੀ ਸੀ ਉਹਨੇ ਵੀ ਲੰਬਾ ਹੀ ਬਣਾਉਣਾ ਸੀ। ਇਹੋ ਅਸੀਂ ਗੁਰੂਆਂ ਨੂੰ ਦੇਹ ਦੇ ਆਧਾਰ 'ਤੇ ਵੱਖ ਵੱਖ ਕਰ ਦਿੱਤਾ, ਵੱਖ ਵੱਖ ਕਰ। ਹੁਣ ਸਾਨੂੰ ਆਸਾਨ ਹੋ ਗਿਆ, ਅਸੀਂ ਪਰਖ ਲਈਏ ਕਿਸੇ 10 ਫੋਟੋਆਂ ਵਿੱਚੋਂ ਵੀ ਆਹ ਗੁਰੂ ਨਾਨਕ ਦੀ ਫੋਟੋ ਹੈ, ਆਹ ਗੁਰੂ ਅੰਗਦ ਸਾਹਿਬ ਨੇ, ਆਹ ਗੁਰੂ ਅਮਰਦਾਸ ਸਾਹਿਬ ਨੇ, ਆਹ ਗੁਰੂ ਅਰਜਨ ਸਾਹਿਬ ਨੇ, ਆਹ ਜਿਹਨਾਂ ਦੇ ਹੱਥ 'ਤੇ ਬਾਜ਼ ਬੈਠਾ ਇਹ ਗੁਰੂ ਹਰਗੋਬਿੰਦ ਸਾਹਿਬ ਨੇ, ਗੁਰੂ ਦਸਮ ਪਾਤਸ਼ਾਹ। ਤਾਂ ਮੇਰੇ ਕਹਿਣ ਦਾ ਮਤਲਬ ਇਉਂ ਮਨੁੱਖ ਨੇ ਦੇਹ ਨੂੰ ਗੁਰੂ ਰੂਪ ਵਿੱਚ ਮਾਨਤਾ ਦੇਣੀ ਸ਼ੁਰੂ ਕਰ ਦਿੱਤੀ, ਮਾਨਤਾ ਦੇਣੀ ਸ਼ੁਰੂ ਕਰ ਦਿੱਤੀ। ਪਰ ਕਿਹੜੀ ਅਜੀਬ ਗੱਲ ਹੈ, ਰੱਬ ਦੀ ਲਖਣਾ ਕਰਨ ਲੱਗੇ ਹਾਂ, ਰੱਬ ਦੀ ਗੱਲ ਕਰਨ ਲੱਗੇ ਹਾਂ, ਗੁਰੂ ਅਰਜਨ ਪਾਤਸ਼ਾਹ ਕਹਿੰਦੇ ਨੇ ਮੇਰਾ ਰੱਬ ਉਹ ਹੈ ਜਿੰਦਾ ਵਰਨ ਚਿਹਨ ਨਾਹੀਂ ਮੁੱਖ ਨਾ ਮਸਾਰੇ। ਹੁਣ ਇਹ ਨਹੀਂ ਕਿ ਗੁਰੂ ਦੇ ਸਰੀਰ ਨਾਲ ਦਾੜਾ ਨਹੀਂ ਹੋਣਾ ਹੈ, ਤੇ ਜ਼ਰੂਰ ਹੋਣਾ ਹੈ, ਇਹਦੇ ਬਾਅਦ ਇਹਦੇ ਬਾਰੇ ਕੋਈ ਸ਼ੰਕਾ ਹੀ ਨਹੀਂ ਕੀਤਾ ਜਾ ਸਕਦਾ। ਸੰਪੂਰਨ ਸਿੱਖੀ ਨੂੰ ਕੇਸਾਂ ਅਤੇ ਦਾੜੇ ਨਾਲ ਸਜਾਉਣ ਵਾਲਾ ਗੁਰੂ, ਉਹਦਾ ਸਰੀਰ ਜਿਹੜਾ ਹੈ ਉਹ ਕੇਸਾਂ ਅਤੇ ਦਾੜੇ ਦੀ ਬੇਅਦਬੀ ਜਾਂ ਉਹਦੇ ਤੋਂ ਦੂਰ ਕਦੀ ਵੀ ਨਹੀਂ ਹੋ ਸਕਦਾ, ਇਹ ਸੋਚਣਾ ਵੀ ਨਹੀਂ। ਸਾਡੇ ਨਾਲ ਹੋ ਰਹੀ ਹੈ, ਮੈਂ ਗੱਲਾਂ ਕੁਛ ਨਾਲ ਨਾਲ ਸਾਂਝੀਆਂ ਇਸ ਲਈ ਕਰਨਾ ਚਾਹੁੰਦਾ, ਪਿਛਲੇ ਦਿਨਾਂ ਵਿੱਚ ਸਾਡੇ ਸਾਹਮਣੇ ਆਈਆਂ ਐਸੀਆਂ ਫੋਟੋਆਂ ਪ੍ਰਚਲਿਤ ਕੀਤੀਆਂ ਜਾ ਰਹੀਆਂ ਨੇ ਜਿਨ੍ਹਾਂ ਫੋਟੋਆਂ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਬਿਨਾਂ ਦਾੜੇ ਤੋਂ ਦਿਖਾਇਆ ਗਿਆ। ਇੱਥੇ ਵੀ ਮਿਊਜ਼ੀਅਮ ਵਿੱਚ ਲਾਈਆਂ ਗਈਆਂ, ਦਰਬਾਰ ਸਾਹਿਬ ਦੇ ਮਿਊਜ਼ੀਅਮ ਵਿੱਚੋਂ ਵੀ ਬੜੀ ਮੁਸ਼ਕਲ ਨਾਲ ਹੁਣ ਕੱਢੀਆਂ, ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਵਾਹ ਕਾਰਜ ਦੇ ਵਕਤ ਦੀਆਂ ਤਸਵੀਰਾਂ ਪੇਂਟਿੰਗ ਮਨ ਘੜਤ ਬਣਾਈਆਂ ਹੋਈਆਂ, ਉਹਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਦਿਖਾਇਆ ਗਿਆ, ਨਾ ਦਾੜਾ ਹੈ ਨਾ ਕੇਸ ਨਹੀਂ, ਪਰ ਕੱਟੇ ਹੋਏ ਕੇਸ ਥੱਲਿਓਂ ਟੋਪੀ ਦੇ ਦਿਸਦੇ ਨੇ, ਦਿਖਾਇਆ ਗਿਆ ਉਹ ਭਰਿਓ। ਇਹਨਾਂ ਗੱਲਾਂ ਤੋਂ ਬਚਣਾ ਹੈ, ਗੁਰੂ ਨਾਨਕ ਸੰਪੂਰਨ ਕੇਸਾਧਾਰੀ, ਸੰਪੂਰਨ ਮਨੁੱਖਤਾ ਨੂੰ ਕੇਸਾਧਾਰੀ ਬਣਾਉਣ ਵਾਲਾ। ਪਰ ਇੱਕ ਗੱਲ ਨਾਲ ਸਮਝਣੀ ਹੈ, ਕੇਸਾਧਾਰੀ ਗੁਰੂ ਨਾਨਕ ਦੀ ਸਰੀਰ ਦੀ ਸ਼ਕਲ ਜਿਹੜੀ ਹੈ ਉਹ ਸਰੀਰ ਦੀ ਸ਼ਕਲ ਹੈ, ਗੁਰੂ ਨਾਨਕ ਸਰੀਰ ਨਹੀਂ। ਇਹ ਫੈਸਲਾ ਗੁਰੂ ਅਰਜਨ ਪਾਤਸ਼ਾਹ ਕਰ ਰਹੇ। ਇਸ ਲਈ ਭਲੇ ਹੋ ਕਿਸੇ ਗੁਰੂ ਨੂੰ ਵੀ ਦੇਹ ਨਹੀਂ ਮੰਨਣਾ, ਦੇਹ ਦੇ ਵਿੱਚ ਬੈਠਾ ਗੁਰੂ ਮੰਨਣਾ ਹੈ। ਇਸ ਲਈ ਇਹ ਲਫ਼ਜ਼ ਦਿੱਤੇ ਕਿ ਜੋਤ ਉਹ ਜੁਗਤ ਸਾਏ ਸਹਿ ਕਾਇਮ ਫੇਰ ਪਲਟੀਏ, ਕਾਇਮ ਪਲਟਦੀ ਰਹੀ, ਗੁਰੂ ਉਹ ਰਿਹਾ, ਕਿਉਂਕਿ ਗੁਰੂ ਕਾਇਆ ਨਹੀਂ। ਗੁਰੂ ਦਾ ਕਾਇਆ ਦਾ ਸਰੂਪ ਜਿਹੜਾ ਹੈ ਉਹ ਵਰਨ ਵੀ ਹੈ, ਚੇਨ ਵੀ ਹੈ, ਮੁੱਖ ਵੀ ਹੈ, ਮਸਾਰੇ ਵੀ ਹੈ, ਦਾੜਾ ਵੀ ਪ੍ਰਕਾਸ਼ ਹੈ, ਪਰ ਗੁਰੂ ਉਸ ਦੇਹ ਵਿੱਚ ਬੈਠਾ ਹੈ। ਗੁਰੂ ਅਕਾਲ ਪੁਰਖ ਹੈ, ਜਿਸ ਅਕਾਲ ਪੁਰਖ ਨੂੰ ਦੇਹ ਨਹੀਂ ਆਖਿਆ ਜਾ ਸਕਦਾ, ਉਹਦੇ ਬਾਰੇ ਫੈਸਲਾ ਗੁਰੂ ਅਰਜਨ ਪਾਤਸ਼ਾਹ ਜੀ ਕਰਕੇ ਕਹਿ ਰਹੇ ਨੇ, ਵਰਨ ਚਿਹਨ ਨਾ ਮੁੱਖ ਨਾ ਮਸਾਰੇ। ਅਤੇ ਫਿਰ ਆਖਦੇ ਨੇ ਭਲਿਓ ਕਿਤੇ ਦੇਹ ਨੂੰ ਗੁਰੂ ਨਾ ਮੰਨ ਲਿਓ, ਗੁਰੂ ਵੀ ਜਿਹੜਾ ਹੈ ਉਹ ਬ੍ਰਹਮ ਤੁਲ ਸੰਸਰ, ਉਹ ਵੀ ਨਾ ਮੁੱਖ ਨਾ ਮਸਾਰੇ, ਉਹ ਵੀ ਵਰਨ ਚਿਹਨ ਤੋਂ ਰਹਿਤ ਹੈ। ਗੁਰੂ ਕਹਿੰਦੇ ਨੇ ਵਰਨ ਚਿਹਨ ਵਰਨ ਚਿਹਨ ਨਾ ਮੁੱਖ ਨਾ ਮਸਾਰੇ, ਵਰਨ ਚਿਹਨ ਨਾ ਮੁੱਖ ਨਾਮ ਸਾਰੇ, ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ। ਗੁਰੂ ਨਾਨਕ ਵੀ ਹੋਏ, ਇਹਦਾ ਮਤਲਬ ਗੁਰੂ ਨਾਨਕ ਵੀ ਦੇ ਨਹੀਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ, ਇੱਕ ਜੀ ਕਿਆ ਬਖਾਨੇ,
ਬਲ 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 ਸਦ ਬਲ 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 ਸਦ ਬਲ 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 ਸਦ ਬਲ
ਕੁਝ ਸਾਖੀਆਂ ਸਾਡੇ ਵਿੱਚ ਨਵੇਂ ਨਵੇਂ ਭਰਮ ਪੈਦਾ ਕਰਦੀਆਂ ਨੇ। ਜਿਵੇਂ ਮੈਂ ਅਰਜ਼ ਕੀਤੀ ਸੀ ਗੁਰੂ ਅਮਰਦਾਸ ਸਾਹਿਬ ਦੀ ਸਾਖੀ ਆਮ ਸਾਡੇ ਵਿੱਚ ਸੁਣਾਈ ਜਾਂਦੀ ਹੈ। ਮਨਕਰਤ ਸਾਖੀਆਂ ਤੋਂ ਵੀ ਬਚੋ, ਕਰਮ ਕਾਂਡ ਤੋਂ ਵੀ ਬਚੋ। ਦੇਹਧਾਰੀ ਗੁਰੂ ਮੰਨਣਾ, ਦੇਹ ਰੂਪ ਵਿੱਚ ਗੁਰੂ ਮੰਨਣਾ, ਇਸ ਤੋਂ ਵੀ ਬਚਣਾ। ਸਾਡੀਆਂ ਤਸਵੀਰਾਂ ਦੀ ਪੂਜਾ ਇਸੇ ਲਈ ਸ਼ੁਰੂ ਹੋ ਗਈ, ਘਰ ਘਰ ਫੋਟੋਆਂ ਲੱਗ ਗਈਆਂ ਇਸੇ ਲਈ ਲੱਗ ਗਈਆਂ। ਕੁਛ ਲੋਕਾਂ ਨੇ ਆਖਣਾ ਵੀ ਸ਼ੁਰੂ ਕਰ ਦਿੱਤਾ, ਜਿਵੇਂ ਮੈਨੂੰ ਪਤਾ ਲੱਗਿਆ ਕਿ ਪਿਛਲੇ ਦਿਹਾੜਿਆਂ ਵਿੱਚ ਆਖਿਆ ਗਿਆ ਮੂਰਤੀ ਕੋਲੋਂ ਫੋਟੋ ਦੀ ਪੂਜਾ ਵਿੱਚੋਂ ਹੀ ਸ਼ਕਤੀਆਂ ਮਿਲਦੀਆਂ ਨੇ। ਉਹ ਭਰੇ ਜਿਸ ਪ੍ਰਭੂ ਜਿਸ ਅਕਾਲ ਪੁਰਖ ਦਾ ਰੂਪ ਗੁਰੂ ਹੈ, ਉਹ ਤਾਂ ਹੈ ਬਰਨ ਚਿਹਨ ਨਾ ਹੀ ਮੁੱਖ ਨਾ ਮਸਾਰੇ। ਗੁਰੂ ਵੀ ਬਰਨ ਚਿਹਨ ਨਾ ਹੀ ਮੁੱਖ ਨਾ ਮਸਾਰੇ। ਹਾਂ, ਗੁਰੂ ਦੀ ਦੇਹ ਜੋ ਕਿ ਇੱਕ ਵਾਰ ਅਰਜ਼ ਕੀਤੀ ਸੀ ਜਿਹਦੇ ਦਰਮਿਆਨ ਵਿੱਚ ਦੀ ਲਫਜ਼ ਆ ਜਾਏ ਨਾ, ਦਾ ਲਫਜ਼ ਆ ਜਾਏ ਨਾ, ਉਹ ਵੱਖਰਾ ਹੋ ਜਾਂਦਾ ਹੈ। ਗੁਰੂ ਨਹੀਂ, ਗੁਰੂ ਦੀ ਦੇਹ, ਉਹ ਬਰਨ ਚਿਹਨ ਮੁੱਖ ਨਾ ਮਸਾ। ਗੁਰੂ ਨਹੀਂ, ਗੁਰੂ ਅਕਾਲ ਪੁਰਖ ਹੈ, ਉਹ ਵੱਖਰਾ ਨਹੀਂ। ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸੰਸਾਰ ਏਕ ਜੀ ਕਿਆ ਬਖਾਨ ਨੇ। ਇਸ ਲਈ ਗੁਰੂ ਦੇਹ ਧਾਰੀ ਨਹੀਂ, ਅਤੇ ਨਾ ਕਿਸੇ ਦੇਹ ਤੋਂ ਬਿਨਾਂ ਮੂਰਤੀ ਬਣ ਸਕਦੀ ਹੈ, ਨਾ ਫੋਟੋ ਬਣ ਸਕਦੀ ਹੈ। ਇਸ ਲਈ ਕਿਸੇ ਵੀ ਦੇਹ ਧਾਰੀ ਗੁਰੂ ਨੂੰ ਮੰਨਣਾ, ਮੂਰਤੀ ਪੂਜਾ ਕਰਨੀ ਅਤੇ ਮੂਰਤੀ ਕੋਲੋਂ ਸ਼ਕਤੀ ਲੈਣ ਦੀਆਂ ਗੱਲਾਂ ਕਰਨੀਆਂ, ਮਨਘੜਤ ਸਾਖੀਆਂ ਦੇ ਪਿੱਛੇ ਲੱਗ ਕੇ ਜੀਵਨ ਵਿਅਰਥ ਗਵਾਉਣਾ, ਸਿੱਖ ਨੂੰ ਮੇਰੇ ਸਤਿਗੁਰੂ ਨੇ ਇਸੇ ਗੱਲ ਤੋਂ ਬਾਹੋਂ ਫੜ ਕੇ ਕੱਢਿਆ ਹੈ। ਆਓ ਗੁਰੂ ਦੀ ਉਂਗਲੀ ਫੜੀਏ, ਗੁਰੂ ਦੇ ਪੱਲਾ ਫੜੀਏ। ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਗੁਰਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਪਲ ਮੰਨੋ। ਗੁਰੂ ਬਖਸ਼ਿਸ਼ ਕਰੇ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।